ਉਹ ਤਾਂ ਪਹੁੰਚਦਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ, ਨਾਲ ਜਦ ਤਾਈ ਹੁਕਮ ਚ ਨਹੀਂ ਆਉਂਦਾ, ਰਜ਼ਾ ਵਿੱਚ ਨਹੀਂ ਆਉਂਦਾ, ਉਨੀ ਦੇਰ ਤੱਕ ਉੱਥੇ ਪਹੁੰਚ ਨਹੀਂ ਸਕਦਾ। ਸੋ ਇਹ ਚਾਬੀ ਤੋਂ ਬਗੈਰ ਨਹੀਂ, ਜਿਸ ਦਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰਸੋਂ ਪਾਈ, ਅੰਕ ਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸੁਣਾਈ। ਉਹ ਚਾਬੀ ਲਾ ਦਿੱਤੀ ਇਹਦੇ ਉੱਤੇ, ਜਿੰਨਾ ਚਿਰ ਚਾਬੀ ਨਹੀਂ ਮਿਲਦੀ ਗੁਰੂ ਤਾਂ ਉਨੀ ਦੇਰ ਤੱਕ ਇੱਥੇ ਜਾ ਨਹੀਂ ਸਕਦਾ, ਪਹੁੰਚ ਹੀ ਨਹੀਂ ਸਕਦਾ, ਕਿਉਂਕਿ ਚਾਬੀ ਤੇ ਬਿਨਾਂ ਕਿਵੇਂ ਦਰਵਾਜ਼ਾ ਖੁੱਲ ਜਾਏਗਾ। ਦਰਵਾਜ਼ਾ ਬੰਦ ਹੋਏ ਇਹਨੂੰ ਵੀ ਕਰੋੜਾਂ ਅਰਬਾਂ ਖਰਬਾਂ ਸਾਲ ਹੋ ਗਏ, ਇਹ ਜੀਵ ਜਾਂਦਾ ਹੀ ਨਹੀਂ, ਜਦ ਜਾਂਦਾ ਬਾਹਰ ਨੂੰ ਜਾਂਦਾ, ਕਿਉਂਕਿ ਸਾਰੇ ਦਰਵਾਜ਼ੇ ਬਾਹਰ ਨੂੰ ਖੁੱਲਦੇ ਨੇ, ਬਾਹਰ ਨੂੰ ਨਾਲੇ ਨਿਕਲ ਜਾਂਦਾ। ਇਹ ਜਿਹੜਾ ਦਸਵਾਂ ਦੁਆਰ ਦਾ ਦਰਵਾਜ਼ਾ ਇਹ ਅੰਦਰ ਨੂੰ ਖੁੱਲਦਾ ਹੈ, ਇੱਧਰ ਨੂੰ ਵੜਦਾ ਹੀ ਨਹੀਂ, ਬਾਹਰ ਹੀ ਰਹਿੰਦਾ। ਸੋ ਇਹ ਪ੍ਰੋਬਲਮ ਹੈ ਬੜੀ ਜ਼ਬਰਦਸਤ ਮਨੁੱਖ ਦੇ ਸਾਹਮਣੇ। ਇਹ ਜਿਹੜੀ ਚਾਬੀ ਹੈ ਇਹ ਪੂਰੇ ਗੁਰੂ ਤੋਂ ਮਿਲਦੀ ਹੈ, ਬਿਨ ਸ਼ਬਦ ਦੇ ਅੰਤਰ ਹਨੇਰਾ, ਨਾ ਵਸਲੇ ਨਾ ਚੁੱਕੇ ਵੇਰਾ, ਜਿੰਨਾ ਚਿਰ ਅੰਦਰਲਾ ਸ਼ਬਦ ਨਹੀਂ ਨਾ ਜਾਗਦਾ। ਉਹ ਸ਼ਬਦ ਜਿਸ ਨੂੰ ਸ਼ਬਦ ਬਰਮ ਕਹਿੰਦੇ ਨੇ, ਵਾਹਿਗੁਰੂ ਦਾ ਇੱਕ ਰੂਪ ਹੈ, ਉਹ ਸ਼ਬਦ ਨਹੀਂ ਹੈ, ਉਹ ਸ਼ਬਦ ਬਰਮ ਹੈ, ਵਾਹਿਗੁਰੂ ਆਪ ਹੀ ਹੈ। ਜਿੰਨੀ ਸ੍ਰਿਸ਼ਟੀ ਤੁਸੀਂ ਦੇਖਦੇ ਹੋ ਇੱਕ ਸ਼ਬਦ ਤੋਂ ਮੈਨੀਫੈਸਟ ਹੋਈ ਹੋਈ ਹੈ, ਦਿਸ ਆਲ ਮੈਨੀਫੈਸਟੇਸ਼ਨ ਆਫ ਸ਼ਬਦ। ਨਿਰੰਕਾਰ ਆਕਾਰ ਹੋਏ ਏਕੰਕਾਰ ਉਪਾਰ ਸਦਾਇਆ। ਜਦ ਕੰਮ ਕਰਨ ਲੱਗਿਆ, ਪਹਿਲਾਂ ਸਮਾਧੀ ਚ ਸੀ, ਜਦੋਂ ਉੱਠ ਕੇ ਕੰਮ ਕਰਨ ਲੱਗਿਆ, ਉਸ ਵੇਲੇ ਏਕੰਕਾਰ ਨਾ ਹੋਏ, ਏਕੰਕਾਰੋਂ ਸ਼ਬਦ ਤੋਂ। ਏਕੰਕਾਰੋਂ ਕੀ ਹੋਈ, ਇੱਕ ਸ਼ਬਦ ਦੀ ਧੁਨ ਹੋਈ, ਉਹ ਸ਼ਬਦ ਨੇ ਓਂਕਾਰ ਨਾ ਰੱਖਿਆ, ਓਂਕਾਰ ਕਾਰ ਪਾਇਆ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਏਕੰਕਾਰ ਲਿਖਿਆ, ਏਕਿਆ ਤੇ ਫਿਰ ਓਂਕਾਰ, ਓਂਕਾਰ ਸ਼ਬਦ ਹੈ, ਉਹ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਸ਼ਬਦ ਸ਼ਬਦਾਂ ਵਰਗਾ ਨਹੀਂ, ਉਹ ਅਨੁਭਵ ਪ੍ਰਕਾਸ਼ ਹੈ, ਉੱਥੇ ਪਰਮੇਸ਼ਰ ਸਾਕਸ਼ਾਤ ਦਰਸ਼ਨ ਦੇਣ ਲੱਗ ਜਾਂਦਾ, ਉਹ ਪਿਆਰ ਕਰਨ ਵਾਲਾ। ਫਿਰ ਉਹ ਸੁਣ ਮੁਣ ਨਹੀਂ ਹੈ ਰੱਬ, ਉਹ ਸੱਤ ਹੈ, ਫਿਰ ਸ਼ਕਤੀ ਹੈ, ਤਰਤੀਬ ਹੈ ਉਹਦੇ ਵਿੱਚ ਸਾਰੀ, ਜਿਹਨੂੰ ਨਾਮ ਕਹਿੰਦੇ ਨੇ, ਸ਼ਕਤੀ ਹੈ। ਫਿਰ ਉਹ ਕਰਤਾ ਹੈ, ਸਭ ਕੁਛ ਬਣਾਉਂਦਾ ਹੈ, ਉਹ ਚੁੱਪ ਕਰਿਆ ਨਹੀਂ ਬੈਠਾ ਕਿਸੇ ਪਾਸੇ, ਉਹ ਬਣਾ ਕੇ ਲਾਂਬੇ ਨਹੀਂ ਹੁੰਦਾ, ਉਹ ਪੁਰਖ ਹੈ, ਸਾਰਿਆਂ ਦੇ ਵਿੱਚ ਫੇਰ ਰੱਖ ਜਾਂਦਾ। ਜਿਹੜੀ ਮੱਕੜੀ ਹੈ ਨਾ, ਇਹ ਵੀ ਬਣਾਉਂਦੀ ਹੈ ਆਪਣੇ ਆਪ ਤੋਂ, ਜਾਲਾ ਬਣਾ ਦਿੰਦੀ ਹੈ ਮੱਕੜੀ, ਲੇਕਿਨ ਆਪ ਜਾਲਾ ਨਹੀਂ ਬਣ, ਜਾਲ ਦੇ ਵਿੱਚ ਨਹੀਂ ਰਹਿੰਦੀ, ਇੱਕ ਕਿਨਾਰੇ ਤੇ ਹੋ ਕੇ ਬੈਠ ਜਾਂਦੀ ਹੈ। ਇਹ ਪਰਮੇਸ਼ਰ ਨਹੀਂ ਕਿਨਾਰੇ ਜਾਂਦਾ, ਇਕੱਲੀ ਇਕੱਲੀ ਤੰਦ ਦੇ ਵਿੱਚ ਹੀ ਰਹਿੰਦਾ, ਇਕੱਲੇ ਇਕੱਲੇ ਸਰੀਰ ਚ, ਇਕੱਲੇ ਇਕੱਲੇ ਵਜੂਦ, ਚਾਹੇ ਦਰਖਤਾਂ ਦਾ ਚਾਹੇ ਕਾਸੇ ਦਾ, ਹਰੇਕ ਵਜੂਦ ਦੇ ਵਿੱਚ ਪਰਮੇਸ਼ਰ ਹੈ। ਪਰਮੇਸ਼ਰ ਤੋਂ ਬਗੈਰ ਕੋਈ ਚੀਜ਼ ਨਹੀਂ ਹੈ, ਹਰ ਥਾਂ ਦੇ ਉੱਤੇ ਵਾਹਿਗੁਰੂ ਹੈ, ਕੋਈ ਪਿੰਨ ਪੁਆਇੰਟ ਨਹੀਂ ਕਰ ਸਕਦੇ ਵੀ ਇੱਥੇ ਵਾਹਿਗੁਰੂ ਨਹੀਂ ਹੈ, ਇਸ ਕਰਕੇ ਉਹ ਪੁਰਖ ਹੈ। ਫਿਰ ਉਹਨੂੰ ਡਰ ਕੋਈ ਨਹੀਂ ਹੈ ਵੀ ਇਹ ਖਤਮ ਹੋ ਜਾਏਗਾ, ਉਹ ਨਿਰਭਉ ਹੈ, ਵੈਰ ਉਹਦਾ ਕਿਸੇ ਨਾਲ ਹੈ ਹੀ ਨਹੀਂ, ਨਿਰਵੈਰ ਹੈ, ਕਾਲ ਦੇ ਉਹ ਕਾਬੂ ਨਹੀਂ ਆਉਂਦਾ, ਬਾਕੀ ਚੀਜ਼ਾਂ ਸਭ ਕਾਲ ਦੇ ਵਿੱਚ ਨੇ, ਪਹਿਲਾਂ ਬਣਦੀਆਂ ਨੇ ਫਿਰ ਬਿਮਸਦੀਆਂ ਨੇ। ਇੱਕਦਮ ਐਕਸਪੈਂਸ਼ਨ ਹੁੰਦੀ ਹੈ, ਹੁਣ ਸਾਇੰਸ ਨੇ ਇੰਨੀ ਤਰੱਕੀ ਕਰ ਲਈ, ਇਹ ਜਿਹੜਾ ਪਰਮਾਣੂ ਹੈ ਇਹਨੂੰ 60 ਕਰੋੜ ਗੁਣਾ ਵੱਡਾ ਕਰਕੇ ਦਿਖਾਤਾ, 60 ਕਰੋੜ ਗੁਣਾ ਵੱਡਾ, ਉਹ ਵੱਡਾ ਹੋ ਕੇ ਕਿੱਦਾਂ ਹੋ ਗਿਆ, ਸੂਈ ਵਰਗਾ ਹੋ ਗਿਆ। ਉਹਦੇ ਜਿਹੜੇ ਪੇਟ ਦੇ ਵਿੱਚ ਹਰਕਤ ਹੈ ਪਰਮਾਣੂ ਦੇ, ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰੋਨ, ਉਹ ਵੀ ਦਿਖਾਤੀ ਸਾਇੰਸ ਨੇ ਵੀ ਐਂ ਹਰਕਤ ਕਰਦੇ ਨੇ, ਉਹ ਵੱਡਾ ਕਰ ਲਿਆ ਕੈਮਰਿਆਂ ਦੀ ਮਦਦ ਦੇ ਨਾਲ, ਛੋਟੀ ਚੀਜ਼ ਨੂੰ 60 ਕਰੋੜ ਗੁਣਾ ਵੱਡਾ ਕਰ ਲਿਆ। ਉਹ ਜਿਹੜੇ ਉਹਦੇ ਵਿੱਚ ਹਰਕਤ ਕਰਦਾ, ਉਹਨੂੰ ਹਰਕਤ ਕਰਾਉਂਦਾ, ਉਹ ਵਾਹਿਗੁਰੂ ਹੈ, ਉਹਦੇ ਚ ਆਲੇ ਚ ਨਹੀਂ ਆਉਂਦਾ ਕਿਸੇ ਚ ਵੀ, ਇਹਨਾਂ ਨੂੰ ਪਤਾ ਲੱਗਦਾ ਵੀ ਇਹ ਹਰਕਤ ਕਿਉਂ ਕਰਦਾ ਹੈ, ਇਹਦੇ ਅੰਦਰ ਕਿਉਂ ਇਹ ਹਰ ਵਕਤ ਹਰਕਤ ਹੈ, ਗਤੀ ਕਿਉਂ ਹੈ। ਉਹ ਗਤੀ ਹੈ ਬਣਾਈ ਹੋਈ ਚੀਜ਼ 'ਚ, ਉਹ ਛਿਣ ਛਿਣ ਕਰਕੇ ਲੰਘਦੀ ਹੈ, ਛਿਣ ਛਿਣ ਔਦ ਵਿਹਾਤ ਹੈ, ਫੂਟੇ ਘੱਟ ਜਿਉਂ ਪਾਣੀ। ਸੋ ਇਹ ਬਣਦਾ ਰਹਿੰਦਾ ਹਰ ਵਕਤ, ਇਹ ਚਲਾਏ ਮਾਨ ਹੈ ਸ੍ਰਿਸ਼ਟੀ, ਪਹਿਲਾਂ ਵੱਧਦੀ ਹੈ ਫਿਰ ਘੱਟ ਜਾਂਦੀ ਹੈ। ਇਸ ਤਰ੍ਹਾਂ ਉਹ ਜਿਹੜਾ ਸ਼ਬਦ ਹੈ ਉਸ ਤੋਂ ਹੀ ਸ੍ਰਿਸ਼ਟੀ ਦੀ ਉਤਪਤੀ ਹੋਈ, ਤੇ ਸ਼ਬਦ ਵਿੱਚ ਹੀ ਹੈ ਸ੍ਰਿਸ਼ਟੀ ਦੇ, ਸ਼ਬਦ ਤੋਂ ਬਾਹਰ ਨਹੀਂ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਾਰੇ ਸੁਣ ਗਿਆਨ ਧਿਆਨ, ਨਾਮ ਕੇ ਤਾਰੇ ਆਕਾਸ਼ ਪਤਾਲ, ਨਾਮ ਕੇ ਤਾਰੇ ਸਗਲ ਅਵਤਾਰ, ਨਾਮ ਕੇ ਤਾਰੇ ਪੂਰੀਆਂ ਸਭ ਪਵਨ। ਜਿੰਨਾ ਕੁਛ ਤੁਹਾਨੂੰ ਨਜ਼ਰ ਆਉਂਦਾ ਸਾਰਾ ਨਾਮ ਨੇ ਧਾਰਨ ਕਰਿਆ ਹੋਇਆ, ਇਹ ਸਭ ਗਤੀਸ਼ੀਲ ਹੈ, ਉਹ ਨਹੀਂ ਹੈ, ਉਹ ਅਕਾਲ ਹੈ, ਫਿਰ ਹਸਤੀ ਹੈ। ਇਹ ਨਹੀਂ ਵੀ ਅਣਹੋਂਦ ਹੋ ਗਿਆ, ਮਹਾਰਾਜ ਕਹਿੰਦੇ ਮੂਰਤ ਹੈ, ਹਸਤੀ ਹੈ, ਵਾਕਿਆ ਉਹਨੂੰ ਕੋਈ ਗਿਆਨ ਨਹੀਂ ਦਿੰਦਾ, ਆਪੇ ਹੀ ਗਿਆਨ ਹੈ ਉਹਨੂੰ, ਸਵੈਪਨ। ਫਿਰ ਉਹ ਵੱਡਾ ਹੈ, ਫਿਰ ਉਹਦੇ ਚ ਸਿਫਤੇ ਹੈ ਕਿ ਉਹ ਪ੍ਰਸ਼ਾਦ ਹੈ, ਕਿਰਪਾ ਕਰਦਾ ਹਰੇਕ ਦੇ ਉੱਤੇ, ਦਿਆਲਤਾ ਦੀ ਸਦਾ 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 ਦਿਆਲ, ਸਿਮਰ ਸਿਮਰ ਨਾਨਕ ਪਏ ਨਿਹਾਲ। ਦੂਸਰਾ ਇਹਦਾ ਹੈਗਾ ਕਿ ਉਹਨੇ ਗੁਰੂ ਨੂੰ ਸਮਝਾ ਚਾਬੀ ਸੰਭਾਲ ਦਿੱਤੀ, ਗੁਰ ਪ੍ਰਸ਼ਾਦ ਜਿੰਨਾ ਚਿਰ ਗੁਰੂ ਕਿਰਪਾ ਨਾ ਕਰੇ ਉਨੀ ਦੇਰ ਤੱਕ ਮਿਲਾਪ ਨਹੀਂ ਹੋਇਆ ਕਰਦਾ, ਬਿਨ ਸ਼ਬਦ ਦੇ ਅੰਤਰ ਹਨੇਰਾ, ਇਹ ਸ਼ਬਦ ਨਾ ਜਾਗੇ ਉਹਨਾਂ ਚਿਰ ਅੰਦਰ ਹਨੇਰਾ ਪਿਆ, ਨਾ ਬਸ ਲਏ ਨਾ ਚੁੱਕੇ ਪਿਆ, ਉਹਨਾਂ ਚਿਰ ਆਤਮ ਪ੍ਰਾਪਤੀ ਹੁੰਦੀ ਉਹ ਨਹੀਂ ਹੈ। ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲੇ ਨਾ ਹੀ, ਗੁਰ ਪੂਰੇ ਭਾਗ ਮਿਲਾਏਗਾ। ਇੱਥੇ ਫਿਰ ਮਹਾਰਾਜ ਨੇ ਕਿਹਾ ਵੀ ਸਤਿਗੁਰੂ ਕੋਲ ਹੈ ਇਹਦੀ ਕੁੰਜੀ, ਖੁੱਲਦਾ ਨਹੀਂ ਹੈ, ਤੇ ਗੁਰੂ ਜਿਹੜਾ ਪੂਰੇ ਭਾਗ ਨਾਲ ਮਿਲਦਾ। ਸੋ ਮਹਾਰਾਜ ਕਹਿੰਦੇ ਤੂੰ ਵਾਹਿਗੁਰੂ ਨੂੰ ਬਾਹਰ ਨਾ ਭਾਲ, ਵਾਹਿਗੁਰੂ ਤੇਰੇ ਅੰਦਰ ਹੈ, ਤੇਰਾ ਇਰਾਦਾ ਨਹੀਂ ਉਹਨੂੰ ਮਿਲਣ ਦਾ, ਭੂਤ ਹੋਵੇ ਤੂੰ ਡਰਦਾ ਨੁੱਠਿਆ ਫਿਰਦਾ ਜੀ ਮੇਰੇ ਅੰਦਰ ਭੂਤ ਹੈ, ਉਹਦਾ ਵਿਸ਼ਵਾਸ ਤੈਨੂੰ ਹੋ ਜਾਂਦਾ। ਲੇਕਿਨ ਵਾਹਿਗੁਰੂ ਜਿਹਦੇ ਕਰਕੇ ਤੇਰੀ ਜ਼ਿੰਦਗੀ ਕਾਇਮ ਹੈ, ਖਾਂਦਾ ਹੈ, ਪੀਂਦਾ ਹੈ, ਸੌਂਦਾ ਹੈ, ਉੱਠਦਾ ਹੈ, ਜਾਗਦਾ ਹੈ, ਸੋਹਣੇ ਤੇਰੇ ਨੈਣ ਨੇ ਅੱਖਾਂ 'ਚ ਹੋ ਕੇ ਦੇਖਦਾ ਹੈ, ਕੰਨਾਂ 'ਚ ਹੋ ਕੇ ਸੁਣਦਾ ਹੈ, ਉਹ ਵਾਹਿਗੁਰੂ ਦਾ ਤੈਨੂੰ ਕਦੇ ਧਿਆਨ ਨਹੀਂ ਆਉਂਦਾ ਵੀ ਮੇਰੇ ਨਾਲ ਹੈ। ਸੋ ਮਹਾਰਾਜ ਕਹਿੰਦੇ ਜੇ ਪਰਮੇਸ਼ਰ ਨੂੰ ਮਿਲਣਾ ਐਵੇਂ ਨਾ ਭਾਈ ਜਿਹੀ ਜੰਗਲਾਂ ਜਾ ਕੇ ਵੀ ਮੈਨੂੰ ਇੱਥੋਂ ਮਿਲੂ ਉੱਥੋਂ ਮਿਲੂ ਪਹਾੜਾਂ ਦੀ ਚੋਟੀ 'ਤੇ ਜਾ ਕੇ ਮਿਲੂ, ਕਿਉਂਕਿ ਐਸੇ ਸਾਡੇ ਖਿਆਲ ਬਣ ਚੁੱਕੇ ਨੇ। ਜਿਹੜਾ ਗੰਗਾ ਜਾਂਦਾ ਉਹ ਕਹਿੰਦਾ ਜੀ ਮੈਨੂੰ ਉੱਥੇ ਰੱਬ ਮਿਲੂਗਾ, ਕਾਸ਼ੀ ਜਾਂਦਾ ਕਹਿੰਦਾ ਮੈਨੂੰ ਉੱਥੇ ਮੈਂ ਰੱਬ ਨੂੰ ਮਿਲਣ ਜਾ ਰਿਹਾ, ਵੱਡੇ ਮੰਦਰ 'ਚ ਕਾਬੇ ਨੂੰ ਜਾਂਦਾ ਉਹ ਕਹਿੰਦਾ ਮੱਕੇ ਜਾ ਕੇ ਅਸੀਂ ਖੁਦਾ ਦੇ ਦਰਸ਼ਨ ਕਰਾਂਗੇ, ਅਸੀਂ ਹੇਮਕੁੰਡ ਨੂੰ ਜਾਂਦੇ ਹਾਂ ਕਹਿੰਦੇ ਦਸਵੇਂ ਪਾਤਸ਼ਾਹ ਦੇ ਦਰਸ਼ਨ ਉੱਥੇ ਹੋਣਗੇ, ਹਜ਼ੂਰ ਸਾਹਿਬ ਨੂੰ ਜਾਂਦੇ ਹਾਂ ਕਹਿੰਦੇ ਮਹਾਰਾਜ ਉੱਥੇ ਮਿਲਣਗੇ। ਜਦ ਮਹਾਰਾਜ ਨੂੰ ਪੁੱਛਦੇ ਹਾਂ ਵੀ ਤੁਸੀਂ ਕਿੱਥੇ ਰਹਿੰਦੇ ਹੋ ਤਾਂ ਮਹਾਰਾਜ ਸਾਨੂੰ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ, ਪੜ੍ਹੋ ਗਿਆਨ
ਸੌਦਾ ਬਸਦਾ ਤੇਰੇ ਨੇੜੇ ਤੁਹਾਨੂੰ ਬਾਹਰੋਂ ਪਸੰਦ ਹੈ, ਸੌਦਾ ਬਸਦਾ ਤੇਰੇ ਤੇਰੇ ਨੇੜੇ ਕਾਹਨੂੰ ਬਾਹਰੋਂ ਪਸੰਦ ਹੈ।
ਜਿਸ ਨੂੰ ਟੋਲਦਾ ਤਾਂ ਤੇਰੇ ਅੰਦਰ ਹਿਰਦੇ ਚ ਵੱਸਦਾ, ਹਿਰਦੇ ਨੂੰ ਖੋਜ ਲੈ। ਜਾਨੜੀਏ ਮਾਨੜਾ ਕਾਏ ਕਰੇ ਆਪਣੜਾ ਕਰ ਹਲੰਗੋ ਕੀ ਨਾ ਮਿਲੇ, ਆਪਣੇ ਘਰ ਦੇ ਵਿੱਚ ਦੇਖ ਤੂੰ ਇਹ ਸਰੀਰ ਦੇ ਅੰਦਰ ਸੌ ਨੇੜੇ ਤਨ ਕਮਲੀਏ ਬਾਹਰ ਕਿਹਾ ਟੁੰਡੇ। ਕਮਲੀ ਕਿਹਾ ਮਹਾਰਾਜ ਨੇ, ਕਹਿੰਦੀ ਕਮਲੀ ਬਾਹਰ ਟੋਲਦੀ ਫਿਰਦੀ ਹੈ, ਉਹ ਤਾਂ ਅੰਦਰ ਬੈਠਾ। ਜੇ ਕਿਸੇ ਨੂੰ ਮਿਲਣਾ ਹੋਵੇ ਉਹ ਅੰਦਰ ਆ ਕੇ ਪਲੰਘ ਤੇ ਬੈਠ ਜਾਵੇ, ਤੇ ਜਿਹਨੂੰ ਮਿਲਣਾ ਹੋਸਟ ਹੈ ਜਿਹੜਾ ਉਹ ਬਾਹਰ ਟੋਲਦਾ ਫਿਰੇ, ਪਿੰਡ ਛੱਡ ਜਾਵੇ, ਸ਼ਹਿਰ ਛੱਡ ਜਾਵੇ, ਦੂਰ ਤੁਰਿਆ ਫਿਰੇ ਕਾਰਾਂ ਲੈ ਕੇ ਵੀ ਟੋਲਦਾ। ਕੋਈ ਸਿਆਣਾ ਬੰਦਾ ਕਿ ਕਿਹਨੂੰ ਟੋਲਦਾ ਹੈ? ਕਹਿੰਦੇ ਮੈਨੂੰ ਮਿਲਣਾ ਸੀ, ਮੈਂ ਉਹਨੂੰ ਮਿਲਣਾ ਸੀ, ਉਹਨੂੰ ਟੋਲਦਾ ਫਿਰਦਾ। ਉਹ ਤਾਂ ਕਹਿੰਦੇ ਤੁਹਾਡੇ ਘਰ ਬੈਠਾ ਹੈ। ਹੁਣ ਦੇਖੋ ਕਿੰਨੀ ਕਮਲੀ ਗੱਲ ਹੈ, ਮਹਾਰਾਜ ਨੇ ਤਾਂ ਕਿਹਾ। ਕਹਿੰਦੇ ਸੌ ਨੇੜਾ ਧਨ ਕਮਲੀਏ ਬਾਹਰ ਕਿਹਾ ਢੂੰਡੇ, ਕੀ ਕਮਲੀਏ ਕਾਹਨੂੰ ਬਾਹਰ ਢੂੰਡਦੀ ਫਿਰਦੀ? ਉਹ ਤੇਰੇ ਹਿਰਦੇ ਚ ਵੱਸਦਾ, ਦੂਰ ਨਹੀਂ ਰਹਿੰਦਾ। ਬਾਕੀ ਆ ਮਿਲਣਾ ਉਸਨੂੰ, ਇਹ ਤਾਂ ਨਹੀਂ ਮਿਲ ਹੁੰਦਾ। ਇਹ ਤਨ ਮਾਇਆ ਪਾਇਆ ਪਿਆਰੇ ਲੀਤਲਾ ਲੱਭ ਰੰਗਾਏ, ਮੇਰਾ ਤੰਤ ਨਾ ਪਾਵੇ ਚੋਲੜਾ ਪਿਆਰੇ, ਕਿਉਂ ਤਨ ਭੇਜਿਆ ਜਾਏ? ਬਦਬੂਦਾਰ ਕੱਪੜੇ ਪਾਏ ਹੁਣ ਕਿਹੜਾ ਜਿਹੜਾ ਨੇੜੇ ਲੱਗੂ? ਦੁਰਗੰਧ ਆਉਂਦੀ ਹੋਵੇ ਸੜੇ ਹੋਏ ਕੱਪੜੇ ਹੁਣ ਮੈਲੇ ਕੱਪੜੇ। ਮਹਾਰਾਜ ਕਹਿੰਦੇ ਤੇਰਾ ਜਿਹੜਾ ਚੋਲਾ ਹੈ ਨਾ, ਇਹ ਮਾਇਆ ਨਾਲ ਮੈਲਾ ਹੋ ਗਿਆ, ਇਹ ਪਰਮੇਸ਼ਰ ਨੂੰ ਨਹੀਂ ਪਾਉਂਦਾ। ਪਰਮੇਸ਼ਰ ਨੂੰ ਜਿਹੜੀ ਚੀਜ਼ ਪਾਉਂਦੀ ਹੈ ਉਹ ਅਜਿਹਾ ਸ਼ਿੰਗਾਰ ਕਰ ਲੈ, ਨਾ ਤਾਂ ਭੇਖ ਦਾ ਸ਼ਿੰਗਾਰ ਉਹ ਮੰਨਦਾ, ਉਹ ਨਹੀਂ ਮੰਨਦਾ। ਮੇਰਾ ਕੰਤ ਨਾ ਭੀਜਾ ਰਾਗੀ ਨਾਦੀ ਵੇਰ, ਨਾ ਭੀਜਾ ਸੁਰਤੀ ਗਿਆਨੀ ਜੋਰ, ਨਾ ਭੀਜਾ ਸੋਗੀ ਕੀਤਾ ਰੋਜ਼, ਨਾ ਭੀਜਾ ਰੂਪਿੰਗ ਮਾਲੀ ਰੰਗ, ਨਾ ਭੀਜਾ ਤੀਰਥ ਭਵਿਆ ਨੰਗ, ਨਾ ਭੀਜਾ ਦਾਤੀ ਕੀਤਾ ਪੁੰਨ, ਨਾ ਭੀਜਾ ਬਾਹਰ ਬੈਠਿਆ ਸੁਣ, ਨਾ ਭੀਜਾ। ਕਹਿੰਦੇ ਇਸ ਤਰ੍ਹਾਂ ਵੀ ਨਹੀਂ ਭੇਜਦਾ ਹੈਗਾ, ਨਾ ਭੀਜਾ ਭੇੜ ਮਰੇ ਭੇੜ ਸੂਰ। ਕਹਿੰਦੇ ਤਲਵਾਰਾਂ ਲੈ ਕੇ ਲੜਾਈ ਕਰਕੇ ਰੱਬ ਭੇਜੂ? ਕਹਿੰਦੇ ਨਾ, ਬਿਲਕੁਲ ਨਹੀਂ ਭੇਜਦਾ। ਨਾ ਭੀਜਾ ਕਿਤੇ ਹੋਵੇ ਧੂੜ ਹੱਥ ਜੇ ਬੰਨੀ ਜਾਵੇ ਤੇ ਚਰਨਾਂ ਦੀ ਧੂੜ ਕਹੇ ਮੈਂ ਤੁਹਾਡੀਆਂ, ਕਹਿੰਦੇ ਫਿਰ ਵੀ ਨਹੀਂ ਭੇਜਦਾ। ਲੇਖਾ ਲਿਖਿਆ ਮਨ ਕਾ ਪਾਏ, ਇਹਦਾ ਲੇਖੇ ਜਿਹੜੇ ਨੇ ਮਨ ਨਾਲ ਸੰਬੰਧ ਰੱਖਦੇ ਆ। ਨਾਨਕ ਭੀਜਾ ਸੱਚ ਹੈ ਮੈਂ, ਸੱਚੇ ਨਾਮ ਦੀ ਜਿੰਨੀ ਦੇਰ ਤੱਕ ਪ੍ਰਾਪਤੀ ਨਹੀਂ ਹੁੰਦੀ ਪਰਮੇਸ਼ਰ ਨਹੀਂ ਭੇਜਦਾ। ਸੋ ਉਹਨੂੰ ਰਜਾਉਣ ਵਾਲਾ ਸ਼ਿੰਗਾਰ ਜਿਹੜਾ ਉਹ ਗੁਰੂ ਮਹਾਰਾਜ ਇਸ ਤਰ੍ਹਾਂ ਦੇ ਨਾਲ ਫਰਮਾਉਂਦੇ ਨੇ।
ਪਾਉਂਦਾ ਰਾਮ ਨੂੰ ਸ਼ਿੰਗਾਰ ਸੱਚੇ ਪਿਆਰ ਦਾ, ਦੇਖਾ ਨਾਲ ਨਹੀਂ ਪਿਆਰ ਦਾ।
ਮੁਲਤਾਨ ਗਏ ਹੋਏ ਨੇ ਪਾਕ ਪਟਨ, ਉੱਥੇ ਬਾਬਾ ਫਰੀਦ ਜੋ ਬਾਰਵੇਂ ਫਰੀਦ ਸਾਨੀ ਜਿਸਨੂੰ ਆਖਦੇ ਸੀ ਤੇ ਸ਼ੇਖ ਬਰਮ ਉਹਨਾਂ ਦਾ ਨਾਮ ਸੀ, ਆਪ ਗੁਰੂ ਨਾਨਕ ਪਾਸ ਆਉਂਦੇ ਨੇ ਆ ਕੇ ਕਹਿਣ ਲੱਗੇ ਕਿ ਮਹਾਰਾਜ ਅਸੀਂ ਚੋਲੇ ਪਾਉਂਦੇ ਹਾਂ, ਕਾਲੇ ਰੰਗ ਦੇ ਪਾਉਂਦੇ ਹਾਂ, ਮਾਲਾ ਗਲ ਵਿੱਚ ਪਾਉਂਦੇ ਹਾਂ ਹਰੇ ਰੰਗ ਦੀ, ਕਦੇ ਹਰੇ ਰੰਗ ਦੇ ਅਸੀਂ ਕੱਪੜੇ ਪਹਿਨਦੇ ਹਾਂ, ਹਰਾ ਰੰਗ ਸਿਰ ਤੇ ਬੰਨਦੇ ਹਾਂ, ਨੰਗੇ ਪੈਰੀ ਤੁਰੇ ਫਿਰਦੇ ਹਾਂ। ਹੇ ਨਾਨਕ ਇਹ ਤਾਂ ਦੱਸ, ਇਹ ਪਰਮੇਸ਼ਰ ਨੂੰ ਸ਼ਿੰਗਾਰ ਪਾਉਂਦਾ ਕਿ ਨਹੀਂ? ਮਹਾਰਾਜ ਕਹਿੰਦੇ ਸ਼ੇਖ ਜੀ, ਪਰਮੇਸ਼ਰ ਬਾਹਰਲੇ ਸ਼ਿੰਗਾਰ ਨਾਲ ਤਾਂ ਭਿੱਜਦਾ ਹੀ ਨਹੀਂ ਹੈ, ਉਹਦਾ ਤਲਕੇ ਨਹੀਂ ਇਹਨਾਂ ਚੀਜ਼ਾਂ ਨਾਲ ਕੋਈ, ਕੁਛ ਕਰ ਲੈ ਲੋਕਾਂ ਵੇ ਹੋ ਸੂਹ ਵੀ ਸੂਹਾ ਬੇਸ ਕਰੀ ਬੇਸੀ ਸੌ ਨਾ ਪਾਈ ਹੈ, ਹੋ ਕਰ ਕਰ ਬੇਸ ਰਹੀ, ਸੂਹਾ ਕੱਪੜਾ ਸਜਦਾ ਦੁੱਗਣਾ ਹੁਸਨ ਹੋ ਜਾਂਦਾ। ਲੇਕਿਨ ਕਹਿੰਦੇ ਪਰਮੇਸ਼ਰ ਨੂੰ ਨਹੀਂ ਮਿਲਦਾ ਹੈਗਾ ਇਹ, ਪਰਮੇਸ਼ਰ ਨੂੰ ਮਿਲਣ ਵਾਸਤੇ ਸ਼ਿੰਗਾਰ ਵੀ ਉਸੇ ਤਰ੍ਹਾਂ ਦੇ। ਕਹਿੰਦੇ ਜਿਹੜਾ ਚੋਲਾ ਪਹਿਨਦਾ ਇਹ ਚੋਲੇ ਦੇ ਵਿੱਚ ਮਾਇਆ ਦੀ ਪਾ ਆਈ ਹੋਈ ਹੈ, ਮਾਇਆ। ਬਾਕੀ ਚੀਜ਼ਾਂ ਜਿੰਨੀਆਂ ਪਰਮੇਸ਼ਰ ਤੋਂ ਬਗੈਰ ਹੈ ਉਹਨਾਂ ਨਾਲ ਜਿੰਨਾ ਚਿੱਤ ਲੱਗਣਾ ਸਭ ਮਾਇਆ ਕਹਾਉਂਦੀ ਹੈ। ਪੁੱਤਰ ਵੀ ਮਾਇਆ, ਧੀਆਂ ਵੀ ਨਾ ਮਾਇਆ, ਕੋਠੇ ਵੀ ਮਾਇਆ ਨੇ, ਪੈਸਾ ਵੀ ਮਾਇਆ, ਆਪਣੀ ਪੜ੍ਹਾਈ ਲਿਖਾਈ ਵੀ ਮਾਇਆ, ਮਾਇਆ ਵੀ ਮੇਰੀ ਜਿਹੜੀ ਹੈਗੀ ਇਹਦੇ ਵਿੱਚ ਮਾਇਆ। ਕਹਿੰਦੇ ਇਹ ਮਾਇਆ ਨਾ ਪਾਇਆ ਹੋਇਆ ਜਿਹੜਾ ਕੱਪੜਾ ਹੈ, ਪਾ ਦਿੱਤੀ ਹੋਈ, ਕਹਿੰਦੇ ਉਹ ਨਹੀਂ ਪਰਮੇਸ਼ਰ ਨੂੰ ਪਾਉਂਦਾ ਕਿਉਂਕਿ ਦੁਰਗੰਧ ਦਾ ਭਰਿਆ ਹੋਇਆ। ਇਹ ਤਾਂ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾ ਏ ਮੇਰਾ ਕੰਤ ਨਾ ਪਾਵਾ ਚੋਲੜਾ ਪਿਆਰੇ, ਕਿਉਂ ਧਨ ਸੇਜਿਆ ਜਾਏ? ਜਾ ਨਹੀਂ ਸਕਦਾ, ਮਿਲ ਨਹੀਂ ਸਕਦਾ ਕਿਉਂਕਿ ਦੁਰਗੰਧ ਦਾ ਭਰੇ ਹੋਏ ਵਸਤਰ ਪਹਿਨੇ ਹੋਏ। ਮਹਾਰਾਜ ਕਹਿਣ ਲੱਗੇ ਕਿ ਸ਼ੇਖ ਜੀ, ਜੇ ਚੋਲਾ ਸ਼ਿੰਗਾਰ ਕਰਨਾ ਹੈ ਨਾ ਤਾਂ ਕਹਿੰਦੇ ਪੈਗੀਆਂ ਦੇ ਸਲਾਈਆਂ ਲੈਣੀ, ਆਤਮ ਦੇ ਵਿੱਚ ਆ ਜਾ ਪਰਮੇਸ਼ਰ ਦੇ, ਹਾਜ਼ਰ ਨਾਜ਼ਰ ਹੈ, ਕੋਈ ਗੱਲ ਐਸੀ ਨਾ ਕਰ ਕਿਉਂਕਿ ਉਹ ਦੇਖਦਾ। ਪਹਿਲਾਂ ਗੁਸਤਾਖੀਆਂ ਕਰਦੇ ਹਾਂ ਅਸੀਂ, ਰੱਬ ਨੂੰ ਦੂਰ ਜਾਣ ਕੇ ਉਹ ਕੰਮ ਕਰਦੇ ਹਾਂ ਜਿਹਦੇ ਵਾਸਤੇ ਸਾਨੂੰ ਸ਼ਰਮਿੰਦਾ ਹੋਣਾ ਪੈਂਦਾ। ਮਹਾਰਾਜ ਕਹਿੰਦੇ ਐਸਾ ਕੰਮ ਮੂਲੇ ਨਾ ਕੀਤਾ ਜੇ ਤੰਤ ਪੁੱਛੋ ਤਾਈ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਰੀ ਪ੍ਰੀਤ ਜਿਤ ਸਾਹਿਬ ਸੇਤੀ ਪਤਰ। ਫਰੀਦਾ ਜਿੰਨੀ ਕੰਮੀ ਨਾਹੇ ਗੁਣ ਉੱਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀ ਬਈ ਸਾਈ ਦੇ ਦਰਬਾਰ। ਉਹ ਕੰਮ ਨਾ ਕਰ ਜਿੱਥੇ ਜਾ ਕੇ ਸ਼ਰਮਿੰਦਾ ਹੋਣਾ ਪਵੇ, ਤੇਰੀ ਅਕਲ ਤੇਰੇ ਨਾਲ ਹੀ ਰਹਿ ਜਾਣੀ ਹੈ, ਤੇਰੀਆਂ ਦਲੀਲਾਂ ਤੇਰੇ ਨਾਲ ਰਹਿ ਜਾਂਦੀਆਂ, ਪਰਮੇਸ਼ਰ ਨੂੰ ਨਹੀਂ ਇਹ ਚੀਜ਼ਾਂ ਪਾਉਂਦੀਆਂ। ਪਰਮੇਸ਼ਰ ਅਦਬ ਦੇ ਵਿੱਚ ਹੈ, ਪੈਗੀਆਂ ਦੇ ਸਲਾਈਆਂ ਲੈਣ, ਜੇ ਅਦਬ ਹੀ ਨਹੀਂ ਪਰਮੇਸ਼ਰ ਦਾ ਇਹ ਗੱਲੇ ਕੋਈ ਨਹੀਂ ਹੈ। ਪੈਕੀਆਂ ਦੇ ਸਲਾਈਆਂ ਲੈਣੀ ਭਾਵ ਦਾ ਕਰ ਸ਼ਿੰਗਾਰ, ਕਹਿੰਦੇ ਪਿਆਰ ਦਾ ਸ਼ਿੰਗਾਰ ਬਣਾ ਤਾਂ ਸੁਹਾਗਣ ਜਾਣੀਆਂ ਲਾਗੀ। ਫੇਰ ਕਹਿੰਦੇ ਸ਼ਿੰਗਾਰ ਤੋਂ ਗਾਂ ਸੁਹਾਗਣ ਤਾਂ ਹੈ ਜੇ ਉਹ ਵੀ ਪਿਆਰ ਕਰੇ ਜਾਂ ਸਹੁ ਕਰੇ ਪਿਆਰ, ਹੋਰ ਕੋਈ ਤਰੀਕਾ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਬੇਣੀ ਜੀ ਦੇ ਮਨ ਵਿੱਚ ਤਾਂ ਬਹੁਤ ਹੈ ਵੀ ਮੈਂ ਕਿਸੇ ਤਰੀਕੇ ਨਾਲ ਪਰਮੇਸ਼ਰ ਨੂੰ ਮਿਲਾਂ, ਲੇਕਿਨ ਰਸਤਾ ਨਹੀਂ ਲੱਭਿਆ, ਕਿਉਂਕਿ ਜਦ ਤੱਕ ਰਸਤਾ ਦੱਸਣ ਵਾਲਾ ਨਾ ਆਵੇ ਨਹੀਂ ਪਤਾ ਲੱਗਦਾ। ਇੱਕ ਐਸੀ ਸਾਖੀ ਆਉਂਦੀ ਹੈ ਕਿ ਸ਼ਿਵਜੀ ਮਹਾਰਾਜ ਤੇ ਪਾਰਵਤੀ ਜਾ ਰਹੇ ਨੇ, ਜਾਂਦੇ ਜਾਂਦੇ ਪਾਰਵਤੀ ਨੇ ਕਿਹਾ ਕਿ ਮਹਾਰਾਜ ਤੁਸੀਂ ਅਮਰਕਥਾ ਦੀ ਬੜੀ ਤਾਰੀਫ ਕਰਦੇ ਹੋ, ਮੈਨੂੰ ਤਾਂ ਅੱਜ ਤੱਕ ਨਹੀਂ ਤੁਸੀਂ ਦੱਸਿਆ ਅਮਰਕਥਾ ਕੀ ਹੁੰਦੀ ਹੈ। ਉਹ ਕਹਿੰਦੇ ਪਾਰਵਤੀ ਕੋਈ ਉਹਦੇ ਵਾਸਤੇ ਟਕਾ ਦੀ ਲੋੜ ਹੈ, ਬਚਨ ਸੁਣਨ ਵਾਸਤੇ ਪੂਰੀ ਸ਼ਰਧਾ ਦੀ ਲੋੜ ਹੈ, ਕੋਈ ਸਮਾਂ ਆਏਗਾ ਤੇ ਮੈਂ ਤੈਨੂੰ ਦੱਸ ਦਾਂਗਾ। ਇਹ ਧਰਤੀ ਦਾ ਭਰਮਣ ਕਰਦੇ ਕਰਦੇ ਕਸ਼ਮੀਰ ਦੇ ਪਹਾੜਾਂ ਦੇ ਉੱਤੇ ਬਰਫਾਨੀਆਂ ਦੇ ਉੱਤੇ ਤੁਰੇ ਜਾਂਦੇ ਨੇ, ਅੱਗੇ ਅਮਰਨਾਥ ਦੀ ਗੁਫਾ ਆ ਗਈ ਜਿਹੜੀ ਬਰਫ਼ ਦੇ ਵਿੱਚ ਆਪੇ ਹੀ ਬਣੀ ਹੋਈ ਹੈ, ਉੱਤੇ ਸਾਰੇ ਬਰਫ਼ ਹੈ ਚਾਰੇ ਪਾਸੇ, ਉਹ ਵਿਚਾਲੇ ਇੱਕ ਗੁਫਾ ਹੈ ਤੇ ਉੱਥੇ ਇੱਕ ਕਤਰਾ ਪਾਣੀ ਦਾ ਗਿਰੀ ਜਾਂਦਾ ਜਿਹੜਾ ਸ਼ਿਵਲਿੰਗ ਕਹਾਉਂਦਾ ਤੇ ਉਹਦੇ ਦਰਸ਼ਨ ਕਰਨ ਜਾਂਦੇ ਨੇ ਸਾਰੇ। ਉੱਥੇ ਪਾਰਵਤੀ ਤੇ ਸ਼ਿਵਜੀ ਮਹਾਰਾਜ ਬੈਠ ਜਾਂਦੇ ਨੇ ਉਸ ਗੁਫਾ ਚ, ਕਹਿੰਦੇ ਦੇਖ ਮੈਂ ਹੁਣ ਤੈਨੂੰ ਕਥਾ ਸੁਣਾਉਣਾ, ਮੇਰਾ ਵਚਨ ਸੀ ਤੇਰੇ ਨਾਲ ਤੇ ਤੂੰ ਧਿਆਨ ਨਾਲ ਸਰਵਣ ਕਰੇ, ਇਹ ਹੰਗਾਰਾ ਭਰੀ ਜਾਈ, ਮੈਂ ਨੇਤਰ ਬੰਦ ਕਰਕੇ ਦੱਸੂੰਗਾ ਅਨੁਭਵ ਦੇ ਵਿੱਚੋਂ, ਕਿਉਂਕਿ ਇਹ ਕਥਾ ਕਿਤਾਬਾਂ 'ਚ ਨਹੀਂ ਲਿਖੀ ਹੁੰਦੀ, ਇਹ ਮਹਾਤਮਾ ਦੇ ਅਨੁਭਵ 'ਚ ਹੁੰਦੀ ਹੈ। ਉਹ ਜਿਸ ਵਕਤ ਅਮਰ ਕਥਾ ਸੁਣਾ ਰਹੇ ਨੇ, ਬ੍ਰਹਮ ਗਿਆਨ ਦੀ ਕਥਾ, ਉਸ ਵੇਲੇ ਹੰਗਾਰਾ ਭਰਦੀ ਹੈ, ਇੱਕ ਤੋਤਾ ਆ ਗਿਆ ਉੱਥੇ, ਉਹ ਵੀ ਕਿਤੇ ਬੈਠ ਗਿਆ, ਬੈਠ ਕੇ ਜਦ ਉਹ ਹੂੰ ਕਹਿੰਦੀ ਹੈ, ਉਹ ਵੀ ਕਹਿੰਦਾ ਹੂੰ। ਸ਼ਿਵ ਜੀ ਨੇ ਦੇਖ ਲਿਆ ਵੀ ਦੋ ਹੰਗਾਰੇ ਭਰਦੀ ਆ, ਹੂੰ ਹੂੰ ਐਂ ਕਹਿੰਦੀ। ਇਹਨਾਂ ਨੂੰ ਸ਼ਿਵ ਇਹ ਸੌਂ ਗਈ ਪਾਰਵਤੀ, ਤੇ ਤੋਤਾ ਹੰਗਾਰਾ ਭਰੀ ਗਿਆ। ਉਹ ਜਦ ਨੇਤਰ ਖੋਲ ਕੇ ਦੇਖਿਆ, ਉਹ ਸੁੱਤੀ ਪਈ ਆ, ਆਲੇ ਦੁਆਲੇ ਦੇਖਿਆ ਵੀ ਹੰਗਾਰਾ ਕੌਣ ਭਰਦਾ ਸੀ, ਦੇਖਿਆ ਤਾਂ ਤੋਤਾ ਸੀ, ਉਹ ਤੋਤਾ ਉੜ ਗਿਆ। ਉਹ ਕਥਾ ਦਾ ਇੰਨਾ ਪੁੰਨ ਫਲ ਮਿਲਿਆ ਉਸਨੂੰ ਕਿ ਇੱਕਦਮ ਪੰਛੀ ਤੋਂ ਮਨੁੱਖ ਦਾ ਜਾਮਾ ਉਹਨੂੰ ਪ੍ਰਾਪਤ ਹੋ ਗਿਆ, ਤੇ ਵੇਦ ਵਿਆਸ ਜੀ ਦਾ ਪੁੱਤਰ ਹੋ ਕੇ ਪੈਦਾ ਹੋ ਗਿਆ। ਬਚਪਨ ਵਿੱਚ ਉਸਨੂੰ ਸੋਝੀ ਸੀ, ਉਸ ਵੇਲੇ ਕਿਉਂਕਿ ਗਿਆਨ ਉਹਨੂੰ ਪ੍ਰਾਪਤ ਹੋਇਆ ਹੋਇਆ ਸੀ, ਤੇ ਉਹਨੇ ਪ੍ਰਭੂ ਨੂੰ ਕਿਹਾ ਕਿ ਮੈਨੂੰ ਮਾਇਆ ਨਾ ਪਾਈ। ਉਹਦੀ ਬੇਨਤੀ ਮੰਨੀ ਗਈ ਤੇ ਉਹਨੂੰ ਸਾਰੇ ਜਨਮ ਪਿਛਲੇ ਯਾਦ ਰਹਿ ਗਏ, ਸੈਂਕੜੇ ਜਨਮ। ਤੇ ਜਦ ਥੋੜਾ ਹੋਇਆ ਵੱਡਾ, ਉਸ ਵੇਲੇ ਭਗਤੀ ਕਰਨ ਚਲਿਆ ਗਿਆ, ਬਥੇਰਾ ਵਿਆਸ ਜੀ ਨੇ ਰੋਕਿਆ, ਉਹਨੇ ਪਿਛਲੇ ਜਨਮਾਂ ਦੀ ਕਥਾ ਸੁਣਾਤੀ ਵੀ ਮੈਂ ਗਧਾ ਸੀ, ਆਹ ਮੇਰੇ ਨਾਲ ਬੀਤੀ, ਬਲਦ ਸੀ ਮੈਂ ਆਹ ਬੀਤੀ, ਘੋੜਾ ਬਣਿਆ ਸੀ ਆਹ ਮੇਰੇ ਨਾਲ ਬੀਤੀ, ਪਿੱਸੂ ਬਣਿਆ ਸੀ ਆਹ ਬਣੀ, ਕੁੱਤਾ ਬਣਿਆ ਸੀ ਐਂ, ਕੀੜੇ ਪੈ ਕੇ ਮੈਂ ਮਰਿਆ। ਉਹ ਜਦ ਪੰਜ ਛੇ ਜਨਮ ਸੁਣਾਏ, ਵਿਆਸ ਜੀ ਕਹਿਣ ਲੱਗੇ ਜਾ ਬੇਟਾ ਮੈਂ ਨਹੀਂ ਰੋਕਦਾ। ਉਹਨੇ ਜਾ ਕੇ ਬੜੀ ਭਾਰੀ ਤਪੱਸਿਆ ਕਰੀ, 36 ਸਾਲ ਲੰਘ ਗਏ, ਤੇ ਇੰਨਾ ਸਮਾਧੀ ਲੱਗ ਜਾਂਦੀ ਸੀ ਕਿ ਪੰਛੀ ਆ ਕੇ ਉਹਦੇ ਕੇਸਾਂ 'ਚ ਬੱਚੇ ਦੇਣ ਆਂਡੇ ਦੇਣਦੇ ਸੀ, ਬੱਚੇ ਕੱਢ ਕੇ ਲੈ ਜਾਂਦੇ ਸੀ, ਲੇਕਿਨ ਉਹਦੀ ਸਮਾਧੀ ਨਹੀਂ ਸੀ ਖੁੱਲਦੀ। ਇਹਦਾ ਮਤਲਬ ਹੈ ਕਿ 6-6 ਮਹੀਨੇ ਦੀ ਸਮਾਧੀ, ਵੱਡੀ ਲੰਮੀ ਸਮਾਧੀ ਲਾਉਂਦਾ ਸੀ। ਜਦ ਸਮਾਧੀ ਤੋਂ ਉਥਾਨ ਹੋਇਆ, ਉਸ ਵੇਲੇ ਸੋਚਿਆ, ਅਤੇ ਸਿਆਣੇ ਬੰਦੇ ਸਭ ਸੋਚਦੇ ਨੇ ਬਈ ਜ਼ਿੰਦਗੀ ਲੰਘ ਗਈ, ਭਜਨ ਕਰਦਿਆਂ ਨੂੰ ਬਾਣੀ ਪੜ੍ਹਦਿਆਂ ਨੂੰ ਬਣਿਆ ਤਾਂ ਕੁਛ ਨਹੀਂ, ਇਹਦੇ ਕਿਸੇ ਕਿਨਾਰੇ ਤਾਂ ਅਸੀਂ ਪਹੁੰਚੇ ਨਹੀਂ ਹਾਂ। ਅਤੇ ਉਹਨੇ ਵੀ ਦੇਖਿਆ ਕਿ ਮੈਂ ਇੰਨਾ ਚਿਰ ਹੋ ਗਿਆ ਤਪ ਕਰਦਾ ਮੈਂ, ਲੇਕਿਨ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਈ ਹੈ, ਅਤੇ ਜੇ ਸ਼ਾਂਤੀ ਨਹੀਂ ਆਈ ਤਾਂ ਮੈਨੂੰ ਕੋਈ ਪਦ ਪ੍ਰਾਪਤ ਨਹੀਂ ਹੋਇਆ। ਉਹੀ ਮੇਰੇ 'ਚ ਗੁੱਸਾ ਹੈ, ਉਹੀ ਮੇਰੇ 'ਚ ਕਾਹਲ ਹੈ, ਉਵੇਂ ਜਿਵੇਂ ਮੇਰਾ ਮਨ ਹੈ ਜਿਹਾ ਜਿਹਾ ਮੈਂ ਲੈ ਕੇ ਆਇਆ ਸੀ, 36 ਸਾਲ ਤੋਂ ਬਾਅਦ ਬਦਲਿਆ ਹੀ ਨਹੀਂ ਅਜੇ। ਉਸ ਵੇਲੇ ਉਦਾਸ ਹੋ ਗਿਆ, ਅਰਦਾਸ ਹੋਇਆ ਹੋਇਆ ਪਿਤਾ ਦੇ ਕੋਲ ਆ ਗਿਆ ਕੇ ਕਹਿਣ ਲੱਗਿਆ, ਪਿਤਾ ਜੀ 36 ਸਾਲ ਹੋ ਗਏ ਮੈਨੂੰ ਤਪ ਕਰਦੇ ਨੂੰ, ਤੇ ਮੈਂ ਕੁੰਡਲਨੀ ਵੀ ਸਿੱਧ ਕਰ ਲਈ ਹੈ, 6 ਚੱਕਰ ਭੰਨ ਲਏ ਨੇ, ਮੂਲਾਧਾਰ ਚੱਕਰ ਤੋਂ ਲੈ ਕੇ ਆਗਿਆ ਚੱਕਰ ਸਹੀ, ਸਾਰਿਆਂ ਦੇ ਵਿੱਚ ਮੇਰੇ ਸਵਾਲ ਚੜ ਜਾਂਦੇ ਨੇ, 10ਵੇਂ ਦੁਆਰ 'ਚ ਵੀ ਮੈਂ ਬੜੀ ਬੜੀ ਦੇਰ ਟਿਕਦਾ 6-6 ਮਹੀਨੇ, ਪਰ ਮੇਰੇ ਮਨ ਨੂੰ ਕਿਉਂ ਨਹੀਂ ਸ਼ਾਂਤੀ ਆਉਂਦੀ। ਉਹ ਕਹਿਣ ਲੱਗੇ, ਬੇਟਾ ਜੋ ਸ਼ਾਂਤੀ ਹੈ ਇਹ ਤਪ ਨਾਲ ਨਹੀਂ ਆਇਆ ਕਰਦੀ, ਇਹ ਸ਼ਾਂਤੀ ਉਸ ਅਨੁਭਵ ਨਾਲ ਆਉਂਦੀ ਹੈ ਜਿਹਨੂੰ ਨਾਮ ਕਹਿੰਦੇ ਨੇ। ਜਿੰਨਾ ਚਿਰ ਨਾਮ ਦੇ ਵਿੱਚ ਬਿਰਤੀ ਨਹੀਂ ਜਾਂਦੀ, ਮਨ ਜਿਹੜਾ ਉਹ ਕਲਪਨਾ ਕਰਦਾ ਰਹੇਗਾ, ਉਹ ਟਿਕਦਾ ਨਹੀਂ ਹੈ ਨਾਮ ਤੋਂ ਬਗੈਰ, ਚਾਹੇ ਸਮਾਧੀਆਂ ਕਿੰਨੀਆਂ ਹੀ ਲਾ ਲਓ, ਨਾਮ ਤੋਂ ਬਗੈਰ ਨਹੀਂ ਕਦੇ ਸ਼ਾਂਤੀ ਆਈ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੇ,
ਮਨ ਤੀਰੇ Thank you.
ਨਹੀਂ ਆਇਆ ਕਰ। ਕਹਿਣ ਲੱਗਿਆ ਪਿਤਾ ਜੀ ਉਹ ਕਿਸ ਤਰ੍ਹਾਂ ਹੋਏਗੀ? ਕਹਿਣ ਲੱਗੇ ਤੈਨੂੰ ਕਿਸੇ ਸਮਰੱਥ ਮਹਾਂਪੁਰਸ਼ ਦੀ ਸ਼ਰਨ ਜਾਣਾ ਪਏਗਾ। ਕਹਿੰਦਾ ਪਿਤਾ ਜੀ ਤੁਹਾਡੇ ਨਾਲੋਂ ਵੱਡਾ ਵੀ ਮਹਾਂਪੁਰਸ਼ ਹੈ ਕੋਈ? ਕਹਿੰਦੇ ਬੇਟਾ ਮਹਾਂਪੁਰਸ਼ ਦਾ ਤੇ ਜਗਿਆਸੂ ਦਾ ਸੰਬੰਧ ਹੋਰ ਹੋਇਆ ਕਰਦਾ, ਪੁੱਤਰ ਦਾ ਤੇ ਪਿਓ ਦਾ ਸੰਬੰਧ ਹੋਰ ਹੋਇਆ ਕਰਦਾ। ਕਿਉਂਕਿ ਤੇਰੀ ਭਾਵਨਾ ਮੇਰੇ ਉੱਤੇ ਮਹਾਂਪੁਰਸ਼ ਦੀ ਨਹੀਂ ਆਉਣੀ, ਤੇਰੀ ਭਾਵਨਾ ਮੇਰੇ ਉੱਤੇ ਪਿਤਾ ਦੀ ਰਹਿਣੀ ਹੈ, ਇਸ ਕਰਕੇ ਤੈਨੂੰ ਕੁਛ ਨਹੀਂ ਮਿਲਣਾ ਮੇਰੇ ਤੋਂ। ਭਾਵਨਾ ਦੇ ਨਾਲ ਇਹ ਚੀਜ਼ ਪ੍ਰਾਪਤ ਹੁੰਦੀ ਹੈ। ਭਾਵਨਾ ਦੀ ਝੋਲੀ ਨਾ ਤੇਰੇ ਕੋਲ ਆਈ ਤਾਂ ਕਿ ਵਸਤੂ ਕਾਹਦੇ ਵਿੱਚ ਸਾਂਭੇਗਾ ਤੂੰ? ਉਸ ਵੇਲੇ ਗੁਰੂ ਘਰ ਵਿੱਚ ਵੀ ਜਦੋਂ ਇਹ ਬਚਨ ਆਉਂਦੇ ਨੇ ਤਾਂ ਬੀਬੀ ਅਮਰੋ ਬਾਬਾ ਅਮਰਦਾਸ ਜੀ ਨੂੰ ਦੱਸਦੀ ਹੈ ਕਿ ਪਿਤਾ ਜੀ ਮੈਂ ਜਿੱਥੇ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਨੂੰ ਪਿਤਾ ਸਮਝਦੀ ਹਾਂ, ਉੱਥੇ ਮੇਰੇ ਮਨ ਵਿੱਚ ਗੁਰੂ ਭਾਵਨਾ ਜ਼ਿਆਦਾ ਹੈ, ਪਿਤਾ ਭਾਵਨਾ ਘੱਟ ਹੈ। ਗੁਰੂ ਭਾਵਨਾ ਜਦ ਹੁੰਦੀ ਹੈ ਤਾਂ ਕੁਛ ਪ੍ਰਾਪਤ ਹੁੰਦਾ। ਕਹਿਣ ਲੱਗੇ ਤੂੰ ਰਾਜੇ ਜਨਕ ਦੇ ਪਾਸ ਜਾ, ਇਸ ਵੇਲੇ ਉਹ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਹੈ, ਸਮਰੱਥ ਹੈ, ਚਾਬੀਆਂ ਦਾ ਮਾਲਕ ਹੈ, ਉਹਦੇ ਕੋਲ ਨੇ ਗੁੱਛੇ ਚਾਬੀਆਂ ਦੇ, ਉਹਨਾਂ 'ਤੇ ਲਵਾ ਲਿਆ ਆਪਣੇ ਜਾ ਕੇ। ਸੋ ਬਚਨ ਮੰਨ ਲਿਆ ਅਤੇ ਉਸ ਸਥਾਨ ਨੂੰ ਜਾਂਦਾ ਅਤੇ ਮਨ ਵਿੱਚ ਖਿਆਲ ਕਰਦਾ ਵੀ ਮੈਂ 36 ਸਾਲ ਤਪੱਸਿਆ ਕਰਨ ਵਾਲਾ ਮਹਾਨ ਤਿਆਗੀ ਸੰਨਿਆਸੀ ਹਾਂ, ਜਿਹਨੇ ਇੱਕ ਲੰਗੋਟ ਤੋਂ ਵੱਧ ਕੋਈ ਕੱਪੜਾ ਹੀ ਨਹੀਂ ਪਾਇਆ 36 ਸਾਲ 'ਚ, ਅਤੇ ਜਟਾਵਾਂ ਮੇਰੀਆਂ ਬਣੀਆਂ ਹੋਈਆਂ, ਖੂਬਸੂਰਤੀ ਮੇਰੇ ਕੋਈ ਵੀ ਨਹੀਂ ਹੈ, ਕੋਈ ਮੈਂ ਐਸਾ ਫੈਸ਼ਨ ਨਹੀਂ ਬਣਾਉਂਦਾ, ਅਤੇ ਮੈਂ ਹਾਂ ਅਤੇ ਰਾਜਾ ਜਨਕ ਰਾਜਾ। ਭਾਵਨਾ ਨਾ ਬਣੀ ਗੁਰੂ ਵਾਲੀ। ਕਹਿੰਦਾ ਚਲੋ ਦੇਖ ਲੈਂਦੇ ਹਾਂ ਚੱਲ ਕੇ, ਕਿਉਂਕਿ ਸੰਤਾਂ ਕੋਲ ਬੇਅੰਤ ਕਿਸਮ ਦੇ ਬੰਦੇ ਆਉਂਦੇ ਨੇ, ਕੋਈ ਭਾਵਨਾ ਵਾਲਾ ਆ ਜੇ ਉਹਦਾ ਕੰਮ ਜਦੇ ਹੀ ਬਣ ਜਾਂਦਾ, ਭਾਵਨਾ 'ਤੇ ਬਗੈਰ ਜ਼ੋਰ ਲਾਈ ਜੇ ਨਹੀਂ ਬਣਦਾ।